ਤੁਸੀਂ ਹੋ SBS ਪੰਜਾਬੀ ਦੇ ਨਾਲ। ਚੌਵੀ ਮਾਰਚ ਦਿਨ ਸ਼ੁੱਕਰਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਵਿਆਜ ਦਰਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਬੇਘਰਿਆਂ ਵਿੱਚ ਵਾਧਾ ਹੋਣ ਦਾ ਡਰ। ਇੱਕ ਆਸਟ੍ਰੇਲੀਆਈ ਕੰਪਨੀ ਦੁਆਰਾ ਰਸਮੀ ਤੌਰ ਤੇ 4 ਦਿਨ ਦੇ ਵਰਕਿੰਗ ਵੀਕ ਨੂੰ ਪ੍ਰਵਾਨਗੀ। ਅਤੇ ਖੇਡਾਂ ਵਿੱਚ ਵਨ ਡੇ ਕ੍ਰਿਕਟ ਰੈਂਕਿੰਗ ਵਿੱਚ ਆਸਟ੍ਰੇਲੀਅਨ ਟੀਮ ਬਣੀ ਵਿਸ਼ਵ ਨੰਬਰ 1। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਇੱਕ ਆਸਟ੍ਰੇਲੀਅਨ ਕੰਪਨੀ ਵੱਲੋਂ ਹਫ਼ਤੇ 'ਚ ਸਿਰਫ਼ ਪਹਿਲੇ 4 ਦਿਨ ਕੰਮ ਕਰਨ ਦੀ ਯੋਜਨਾ ਲਾਗੂ ਕੀਤੀ ਗਈ ਹੈ। ਆਕਸਫੈਮ ਆਸਟ੍ਰੇਲੀਆ ਦੇ ਕਰਮਚਾਰੀ ਬਿਨਾਂ ਕਿਸੇ ਤਨਖਾਹ ਦੀ ਕਟੌਤੀ ਦੇ 4 ਦਿਨਾਂ ਵਿੱਚ 30 ਘੰਟੇ ਪ੍ਰਤੀ ਹਫ਼ਤਾ ਕੰਮ ਕਰਨਗੇ। ਇਸ ਗੈਰ ਮੁਨਾਫ਼ਾ ਕੰਪਨੀ ਨੇ 4 ਦਿਨ ਕੰਮ ਵਾਲੇ ਹਫ਼ਤਿਆਂ ਦੀ 6 ਮਹੀਨਿਆਂ ਦੀ ਅਜ਼ਮਾਇਸ਼ ਕਰਨ ਲਈ ਆਸਟ੍ਰੇਲੀਅਨ ਸਰਵਿਸਿਜ਼ ਯੂਨੀਅਨ ਨਾਲ ਇੱਕ ਸਮਝੌਤਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇੱਕ ਐਂਟਰਪ੍ਰਾਈਜ਼ ਬਾਰਗੇਨਿੰਗ ਐਗਰੀਮੈਂਟ ਤਹਿਤ ਰਸਮੀ ਰੂਪ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਹੈ। ਬੈਰਿਸਟਰ ਇਆਨ ਨੀਲ ਦਾ ਕਹਿਣਾ ਹੈ ਕਿ ਅਜ਼ਮਾਇਸ਼ਾਂ ਅਨੁਸਾਰ 4 ਦਿਨ ਕੰਮ ਕਰਨ ਦੇ ਕਰਮਚਾਰੀਆਂ ਤੇ ਸਕਾਰਾਤਮਕ ਪ੍ਰਭਾਵ ਹੋਣ ਦੀ ਉਮੀਦ ਹੈ।
Experience has shown employees working a 4-day week are more engaged with real psychosocial benefits. Work-life balance, family relationships, psychological health, and of course it makes an employer offering a 4-day week for many employees at least a much more attractive employer, and that's important at a time of serious labor shortages.
ਹੋਮਲੈਸਨੈਸ ਆਸਟ੍ਰੇਲੀਆ ਦੇਸ਼ ਭਰ ਵਿੱਚ ਬੇਘਰਿਆਂ ਵਿੱਚ ਵਾਧੇ ਦੀ ਚੇਤਾਵਨੀ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਆਉਣ ਵਾਲੇ ਸਾਲਾਂ ਲਈ ਕਿਰਾਏ ਅਤੇ ਲੋਅ ਵੈਕੈਂਸੀ ਦਰਾਂ ਵਿੱਚ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਕੇਟ ਕੋਲਵਿਨ ਹੋਮਲੈਸਨੈਸ ਆਸਟ੍ਰੇਲੀਆ ਦੀ CEO ਹੈ ਅਤੇ ਕਹਿੰਦੀ ਹੈ ਕਿ ਬਹੁਤ ਸਾਰੇ ਲੋਕਾਂ ਵਿੱਚ ਘਰ ਲੱਭਣ ਲਈ ਸੰਘਰਸ਼ ਜਾਰੀ ਹੈ।
What we've heard is that the Reserve Bank have confirmed that rising rents and record low vacancy rates are going to continue for the next few years, which is very concerning, and it does mean that more people are going to be pushed into homelessness. So, you know, that means more pressure on homelessness services, and what this funding means is that homeless service capacity will be able to continue at the level that it is now.
ਪਲਕੇ ਸ਼ਨੀਵਾਰ ਨਿਊ ਸਾਊਥ ਵੇਲਸ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵੋਟਰ ਜਲਦੀ ਵੋਟ ਪਾ ਰਹੇ ਨੇ। ਵੋਟਰਾਂ ਦੇ ਦਿਮਾਗ ਵਿੱਚ ਇਸ ਸਮੇਂ ਰਹਿਣ ਸਹਿਣ ਦੀ ਲਾਗਤ ਨੂੰ ਲੈ ਕੇ ਚਿੰਤਾਵਾਂ ਹਨ। ਵੋਟਰਾਂ ਨੇ SPS ਨੂੰ ਦੱਸਿਆ ਕਿ ਉਹ ਵਧਦੀਆਂ ਲਾਗਤਾਂ ਬਾਰੇ ਚਿੰਤਤ ਹਨ।
Yeah, probably cost of living, actually, and making sure that we have enough in place for the more disadvantaged people in the community.
All the prices are going up. It's too much for us.
Are you happy with what the major parties are offering?
Well, not really happy, but it's okay.
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਕ੍ਰਿਸ ਮਿੰਸ ਨੇ ਆਪਣੀ ਆਖਰੀ ਚੋਣ ਪਿੱਚ ਵਿੱਚ ਰਹਿਣ ਸਹਿਣ ਦੇ ਦਬਾਅ ਦੀ ਕੀਮਤ ਤੇ ਬਾਰੀਕੀ ਵਿੱਚ ਧਿਆਨ ਕੇਂਦਰਿਤ ਕਰਨ ਦਾ ਵਾਅਦਾ ਕੀਤਾ ਹੈ। ਇਸੇ ਦੌਰਾਨ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਗੱਠਜੋੜ ਸਰਕਾਰ ਕੋਲ ਸਭ ਤੋਂ ਲੰਬੀ ਮਿਆਦ ਦੀ ਭਰੋਸੇਮੰਦ ਆਰਥਿਕ ਯੋਜਨਾ ਹੈ। ਮੈਲਬਰਨ ਦੇ ਪੂਰਬ ਵਿੱਚ ਐਸਟਨ ਉਪ ਚੋਣ ਲੜ ਰਹੇ ਲੇਬਰ ਦੇ ਨੁਮਾਇੰਦੇ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਾਲ ਚੋਣ ਪ੍ਰਚਾਰ ਕਰਦੇ ਹੋਏ ਪਾਰਟੀ ਦੀ ਮੁਫ਼ਤ ਟੇਫ ਪੇਸ਼ਕਸ਼ ਨੂੰ ਅੱਗੇ ਵਧਾਇਆ ਹੈ। ਉਮੀਦਵਾਰ ਮੈਰੀ ਡੋਇਲ ਉਪ ਚੋਣ ਪਿੱਚ ਦੇ ਹਿੱਸੇ ਵਜੋਂ 55,000 ਵਿਦਿਆਰਥੀਆਂ ਲਈ ਫੀਸ ਮੁਕਤ ਟੇਫ ਦਾ ਪ੍ਰਸਤਾਵ ਕਰ ਰਹੀ ਹੈ। ਹੁਨਰ ਅਤੇ ਸਿਖਲਾਈ ਮੰਤਰੀ ਬ੍ਰੈਂਡਨ ਓਕੋਨਰ ਦਾ ਕਹਿਣਾ ਹੈ ਕਿ ਫੀਸ ਮੁਕਤ ਟੇਫ ਹੁਨਰਮੰਦਾਂ ਦੀ ਘਾਟ ਦੇ ਹੱਲ ਦਾ ਹਿੱਸਾ ਹੈ।
In talking with Mary, she fully understands the pressure that parents are under in terms of costs, the pressure that students are under, and that's why we're providing fee-free places, and understands too that we need to be ensuring that we can supply the skilled workforce to an economy that is certainly in need of such a supply.
ਟਿਕਟੌਕ ਨੂੰ ਅਮਰੀਕਾ ਵਿੱਚ ਸਾਈਬਰ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਟਿਕਟੌਕ ਦੇ ਵਿਸ਼ਵ ਪੱਧਰ ਤੇ 1 ਅਰਬ ਤੋਂ ਵੱਧ ਮਾਸਿਕ ਸਰਗਰਮ ਉਪਭੋਗਤਾ ਹਨ। ਟਿਕਟੌਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੋ ਚੂ ਨੂੰ ਅੱਜ 24 ਮਾਰਚ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ ਕੀ ਵੀਡੀਓ ਸ਼ੇਅਰਿੰਗ ਐਪ ਦੇ ਚੀਨੀ ਕਮਿਊਨਿਸਟ ਪਾਰਟੀ ਨਾਲ ਲਿੰਕ ਹਨ ਜਾਂ ਨਹੀਂ। ਕਾਰਜਕਾਰੀ ਅਧਿਕਾਰੀ ਸ਼ੋ ਚੂ ਤੋਂ ਬਾਈਟ ਡੈਂਸ ਦੇ ਮੁੱਖ ਮੁੱਦੇ ਬਾਰੇ ਵੀ ਪੁੱਛਿਆ ਗਿਆ ਸੀ। ਬਾਈਟ ਡੈਂਸ ਟਿਕਟੌਕ ਦੀ ਮੂਲ ਕੰਪਨੀ ਹੈ ਜਿਸ ਨੂੰ ਰਾਸ਼ਟਰਪਤੀ ਜੋ ਬਿਡੇਨ ਦਾ ਪ੍ਰਸ਼ਾਸਨ ਐਪ ਵਿਚ ਆਪਣੀ ਹਿੱਸੇਦਾਰੀ ਵੇਚਣਾ ਦੇਖਣਾ ਚਾਹੇਗਾ ਜਾਂ ਫਿਰ ਪਾਬੰਦੀ ਲਾਗੂ ਕਰਨ ਬਾਰੇ ਵਿਚਾਰ ਕਰੇਗਾ। ਸ਼ੋ ਚੂ ਦਾ ਕਹਿਣਾ ਹੈ ਕਿ ਇਹ ਗਲਤ ਧਾਰਨਾ ਹੈ ਕਿ ਬਾਈਟ ਡਾਂਸ ਬੀਜਿੰਗ ਦੁਆਰਾ ਚਲਾਇਆ ਜਾਂਦਾ ਹੈ। ਮੋਨਾਸ਼ ਯੂਨੀਵਰਸਿਟੀ ਦੇ ਸਾਈਬਰ ਸੁਰੱਖਿਆ ਪ੍ਰੋਫੈਸਰ ਨਿਗੇਲ ਫੇਅਰ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਲੋਕ ਆਪਣੀਆਂ ਡਿਵਾਈਸਾਂ ਦੀ ਸੁਰੱਖਿਆ ਲਈ ਹੋਰ ਬਹੁਤ ਕੁਝ ਕਰ ਸਕਦੇ ਹਨ।
Well, there's a number of things Australians can do. That includes making sure they have antivirus protection on their mobile device. It means they go through the permissions of all their apps, particularly their social media apps, and they lock down them to the most privacy-enhancing settings. And then lastly, they should make sure they've got a strong passcode or use facial or other biometric recognition.
ਸ਼ੁੱਕਰਵਾਰ ਸਵੇਰੇ ਸੈਂਕੜੇ ਲੋਕ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਿਡਨੀ ਦੇ ਬੰਡਾਈ ਬੀਚ ਤੇ ਇਕੱਠੇ ਹੋਏ। ਵਨ ਵੇਵ ਨਾਮਕ ਇੱਕ ਗੈਰ ਲਾਭਕਾਰੀ ਸਰਫ ਕਮਿਊਨਿਟੀ ਦੁਆਰਾ ਆਯੋਜਿਤ ਇਸ ਪਹਿਲਕਦਮੀ ਦੇ ਦੌਰਾਨ ਲੋਕਾਂ ਨੇ ਚਮਕਦਾਰ ਫਲੋਰੋਸੈਂਟ ਰੰਗਾਂ ਵਿੱਚ ਕੱਪੜੇ ਪਹਿਨ ਕੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ। ਸੰਸਥਾ ਦੀ 10ਵੀਂ ਵਰੇਗੰਢ ਲਈ 800 ਤੋਂ ਵੱਧ ਲੋਕ ਬੀਚ ਤੇ ਆਏ। ਸੰਸਥਾਪਕ ਗ੍ਰਾਂਟ ਟ੍ਰਿਬਿਲਕੋ ਨੇ ਦਿੱਖ ਦੇ ਪ੍ਰਤੀਕ ਵਜੋਂ ਫਲੋਰੋਸੈਂਟ ਕੱਪੜਿਆਂ ਦੀ ਮਹੱਤਤਾ ਨੂੰ ਕੁਝ ਇਸ ਤਰ੍ਹਾਂ ਸਮਝਾਇਆ।
Yeah, there's a lot more awareness now around mental health. The first day of Fluoro Friday, I paddled out by myself after being diagnosed with bipolar. I wanted to let people know they don't have to face mental health challenges alone. The reason we wear fluoro is because it makes mental health more visible. It makes people happier. So the awareness has increased, but we're still losing too many people.
ਜ਼ਿਕਰਯੋਗ ਹੈ ਕਿ ਵਨ ਵੇਵ ਨਾਰਵੇ ਤੋਂ ਨਿਊਜ਼ੀਲੈਂਡ ਤੱਕ 50 ਤੋਂ ਵੱਧ ਦੇਸ਼ਾਂ ਦੇ 200 ਤੋਂ ਵੱਧ ਬੀਚਾਂ ਤੇ ਹੁੰਦਾ ਹੈ, ਜਿਸ ਦੌਰਾਨ ਲੋਕ ਇਕੱਠੇ ਹੋ ਕੇ ਮੈਂਟਲ ਹੈਲਥ ਪ੍ਰਤੀ ਜਾਗਰੂਕਤਾ ਫੈਲਾਉਂਦੇ ਹਨ। ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ। ਮੇਜ਼ਬਾਨ ਭਾਰਤ ਦੀ ਟੀਮ ਨੂੰ ਇੱਕ ਰੋਜ਼ਾ ਲੜੀ ਵਿੱਚ 2-1 ਨਾਲ ਹਰਾਉਣ ਤੋਂ ਬਾਅਦ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਵਿਸ਼ਵ ਰੈਂਕਿੰਗ ਵਿੱਚ ਸਿਖਰਲੇ ਸਥਾਨ ਤੇ ਪਹੁੰਚ ਗਈ ਹੈ। ਉਧਰ ਪਹਿਲੀ ਰੈਂਕਿੰਗ ਖੁੰਝਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 2023 ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੂੰ IPL ਤੋਂ ਬ੍ਰੇਕ ਲੈਣ ਦੀ ਵੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ 31 ਮਾਰਚ ਨੂੰ ਸ਼ੁਰੂ ਹੋਵੇਗੀ ਤੇ ਮਈ ਦੇ ਅੰਤ ਤੱਕ ਚੱਲੇਗੀ ਅਤੇ 2023 ਕ੍ਰਿਕਟ ਵਿਸ਼ਵ ਕੱਪ 5 ਅਕਤੂਬਰ ਤੋਂ ਭਾਰਤ ਵਿੱਚ ਸ਼ੁਰੂ ਹੋਵੇਗਾ। ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.93 ਰੁਪਏ, ਪਾਕਿਸਤਾਨ ਦੇ 188.53 ਰੁਪਏ ਤੇ ਅਮਰੀਕਾ ਦੇ 66 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਬੱਦਲਵਾਈ, ਤਾਪਮਾਨ 29 ਡਿਗਰੀ। ਐਡੀਲੇਡ ਵਿੱਚ ਧੁੱਪ ਰਹੇਗੀ, ਤਾਪਮਾਨ ਵੱਧੋ ਵੱਧ 25 ਡਿਗਰੀ। ਮੈਲਬਨ ਵਿੱਚ ਬੱਦਲਵਾਈ, ਤਾਪਮਾਨ 21 ਡਿਗਰੀ। ਹੌਬਾਰਟ ਵਿੱਚ ਵੀ ਬੱਦਲਵਾਈ, ਤਾਪਮਾਨ ਵੱਧੋ ਵੱਧ 20 ਡਿਗਰੀ। ਕੈਨਬਰਾ ਵਿੱਚ ਮੀਂਹ ਦੇ ਆਸਾਰ, ਤਾਪਮਾਨ 22 ਡਿਗਰੀ। ਸਿਡਨੀ ਵਿੱਚ ਵੀ ਇੱਕਾ ਦੁੱਕਾ ਮੀਂਹ, ਤਾਪਮਾਨ 24 ਡਿਗਰੀ। ਬ੍ਰਿਸਬੇਨ ਵਿੱਚ ਛੁੱਟੀਆਂ ਦੀ ਸੰਭਾਵਨਾ, ਤਾਪਮਾਨ 31 ਡਿਗਰੀ। ਅਤੇ ਕੇਨਸ ਵਿੱਚ ਧੁੱਪ ਰਹੇਗੀ, ਤਾਪਮਾਨ ਵੱਧੋ ਵੱਧ 31 ਡਿਗਰੀ। SPS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।